जी, ये जो चैप्टर अपन अपने इतिहास का विचार रहे हैं, हिस्ट्री का, ये बहुत महत्वपूर्ण है कि साडे नाल किस तरह अपना साडी अपनी धड़ेबंदी करके 1708 विच दसवें पातशाह जी होरां ने गुरु ग्रंथ साहिब जी दा स्वरूप तार के आपां नूं लड़ लाया। और उस तो बाद 1715 तक बाबा बंदा सिंह जी बहादुर 1715 तो लैके 1763-64 तक 50 साल ऐसी मार पई कि घर बार छड़ने पे, परिवारां दे परिवार, अद्धी कौम शहीद हो गई। एक दिन कई घलूकारे नित नवियां आफतां, और उस तो बाद मिसलां सिख मिसलां बनियां, और इन्होंने पंजाब का काफ़ी हिस्सा अपने कब्जे च कर लिया। सारा पंजाब नहीं, काफ़ी हिस्सा पंजाब के कई हिस्से अजे पठाना दे कब्जे च सन। और फिर महाराजा रणजीत सिंह नूं 19 साल की उम्र विच महाराजा का खिताब किस तरह मिलिया, इस थोड़ा जिहा देखना। एवें नहीं कि किसी ने चुक के ते कह दिता कि जी ये महाराजा बन गया, नहीं। शाहजमान नूं जदों लाहौर दे किले चों कढ़िया महाराजा रणजीत सिंह ने, और इन्नी बहादुरी दिखाई, लाहौर ते कब्जा किया 19 साल की उम्र, ते फिर उदों तक पंजाब विच छोटे छोटे रजवाड़े सन, पठान, मुगल, और एक तरह का फौजी राज सी, मिलिट्री रूल। महाराजा रणजीत सिंह ने की किया कि लाहौर नूं महल्लियां विच वंडिया, और फिर हर एक महल्ले विचों चोन कीती करवाई कि एक महल्ले दा एक चौधरी चुनिया जावे। और फिर ये कानून बनाया कि जो मुसलमाना दी शरा है, जो उन्ना दे रस्मों रिवाज हैं, मुसलमाना दे झगड़ियां दा फैसला उन्ना दी शरा मुताबक होवे। और फिर पहली बार इस तरह होया सी कि लाहौर विच सरकारी खरैती हस्पताल, जिसनूं आखदे, खोलिया गया, हर एक लई फ्री सी। उदों इन्हां मुल्कां विच वी इहो जी नां दी कोई चीज़ नहीं सी, हस्पताल, फ्री सरकारी हस्पताल खोलिया गया, जिहड़ा कि हर किसी लई फ्री सी, दवाइयां फ्री, चैकिंग फ्री, एवरीथिंग फ्री। और फिर शहर विच अमन कायम रखने लई पुलिस तैयार कीती, और पुलिस दा वड्डा अफसर जो थापिया गया उसनूं कोतवाल किया जांदा सी, और पुलिस नूं बहुत हदायतां सन कि नरमी नाल पेश आना है, किसी दा दिल नहीं दिखाना। और फिर जिन्ने स्कूल सन उन्हां नूं बहुत वधिया बनाया गया, बहुत खुले दिल नाल उन्हां ते खर्च किया गया। इस तरह मंदिरां ते ਮਸਜਿਦਾਂ ਤੇ ਵੀ। ਸ਼ਹਿਰ ਵਿੱਚ ਇੱਕ ਕਾਜ਼ੀ ਨਿਯੁਕਤ ਕੀਤਾ ਗਿਆ ਜੋ ਸਾਰੇ ਸ਼ਹਿਰ ਦਾ ਹੈੱਡ ਜੱਜ। ਉਸ ਦੇ ਨਾਲ ਦੋ ਹੋਰ ਅਧੀਨ ਜੱਜ ਉਸ ਦੇ ਨਾਲ ਲਾਏ ਗਏ। ਮੁਹੱਲੇ ਦੇ ਜੋ ਝਗੜੇ ਹੋਣੇ ਉਹ ਉਸ ਮੁਹੱਲੇ ਦਾ ਜੋ ਚੁਣਿਆ ਹੋਇਆ ਆਦਮੀ ਉਸਨੇ ਨਿਪਟਾਉਣੇ, ਜੇ ਉੱਥੇ ਨਹੀਂ ਨਿਪਟਦੇ ਤਾਂ ਫਿਰ ਸ਼ਹਿਰ ਦੇ ਜੱਜ ਕੋਲ ਆ ਕੇ ਨਿਪਟਾ ਲੈਣ। ਪਿੰਡਾਂ ਵਿੱਚ, ਵੱਡੇ ਪਿੰਡਾਂ ਵਿੱਚ ਪੱਤੀਆਂ ਬਣਾਈਆਂ ਗਈਆਂ ਅਤੇ ਉਹਨਾਂ ਪੱਤੀਆਂ ਵਿੱਚ ਵੀ ਉਸੇ ਤਰ੍ਹਾਂ ਇੱਕ ਆਦਮੀ ਨੂੰ ਚੁਣਿਆ ਗਿਆ। ਉਹਨਾਂ ਪੱਤੀਆਂ ਦੇ ਨਾਂ ਵੱਜਣ ਲੱਗ ਪਏ, ਜਿਸ ਤਰ੍ਹਾਂ ਮੰਨੇ ਕੀ ਪੱਤੀ, ਫਲਾਣੇ ਕੀ ਪੱਤੀ। ਔਰ ਪਿੰਡਾਂ ਵਿੱਚ ਪੰਚਾਇਤਾਂ ਬਣਾਈਆਂ ਗਈਆਂ। ਅੱਜ ਸਾਰੇ ਹਿੰਦੁਸਤਾਨ ਵਿੱਚ ਪੰਚਾਇਤੀ ਰਾਜ ਹੈ। ਇਹ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਵਿੱਚ ਲਾਗੂ ਕੀਤਾ ਸੀ। ਅੱਜ ਇਹਨਾਂ ਮੁਲਕਾਂ ਵਿੱਚ ਵੀ ਹਸਪਤਾਲ ਹਨ। ਇੰਡੀਆ ਵਿੱਚ ਵੀ ਕਈ ਸਰਕਾਰੀ ਹਸਪਤਾਲ ਹਨ। ਇਹ ਉਸ 19 ਸਾਲ ਦੇ ਲੜਕੇ ਦੀ ਦਿਮਾਗ ਦੀ ਕਾਢ ਸੀ। ਔਰ ਕਿਸੇ ਵੀ ਆਦਮੀ ਕੌਣ, ਧਰਮ ਕੀ ਹੈ, ਉਸ ਤਾਂ ਬਿਲਕੁਲ ਹਰ ਇੱਕ ਨੂੰ ਹਦਾਇਤ ਸੀ। ਔਰ ਆਪ ਕਰਕੇ ਦਿਖਾਇਆ ਕਿ ਇੱਕੋ ਇੱਕ ਫੈਕਟਰ ਹੁੰਦਾ ਸੀ ਲਿਆਕਤ ਦੇਖਣ ਦਾ। ਬਸ ਲਿਆਕਤ ਕੀ, ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਬਿਲਕੁਲ ਹੀ ਇਸ ਤੱਕ। ਮਹਾਰਾਜਾ ਰਣਜੀਤ ਸਿੰਘ ਇੰਨਾ ਆਪ ਪੱਕਾ ਸਿੱਖ ਹੁੰਦਿਆਂ ਹੋਇਆਂ ਇਹ ਕੰਮ ਕਰਨਾ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ। ਆਪਾਂ ਸ਼ਾਇਦ ਕਿੰਨੀਆਂ ਕਿੰਨੀਆਂ ਉਮਰਾਂ ਦੇ ਹੋ ਕੇ ਵੀ ਨਾ ਕਰ ਸਕੀਏ ਕਿ ਬਿਲਕੁਲ ਹੀ ਕਿਸੇ ਨਾਲ ਵਿਤਕਰਾ ਨਹੀਂ। ਜਿਹੜਾ ਲਾਇਕ ਹੈ ਉਹ ਅਧਿਕਾਰੀ ਹੈ। ਔਰ ਸ਼ਹਿਰ ਵਾਲੇ ਇੰਨੇ ਖੁਸ਼ ਕਿ ਜਿਹੜਾ ਇਲਾਕਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਆ ਜਾਂਦਾ ਸੀ, ਦੁਨੀਆ ਆਖਦੀ ਸੀ ਅਸੀਂ ਸਵਰਗ ਵਿੱਚ ਰਹਿੰਦੇ ਹਾਂ, ਅਸੀਂ ਸਵਰਗ ਵਿੱਚ ਰਹਿੰਦੇ। ਜਦੋਂ ਪੰਗੀ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਖਾਰ ਖਾ ਕੇ ਲੜਾਈ 'ਚ ਉੱਤਰ ਆਈਆਂ ਅਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਵਿੱਚ ਆ ਕੇ ਖਲੋ ਗਏ, ਸਮਝਾਇਆ, ਉੱਥੇ ਹੀ ਦਿਨ ਚੁਣਿਆ ਗਿਆ ਕਿ 1801 ਦੀ ਵਿਸਾਖੀ ਨੂੰ ਸ਼ਾਹੀ ਕਿਲ੍ਹੇ ਵਿੱਚ ਬਹੁਤ ਵੱਡਾ ਇਕੱਠ ਹੋਏਗਾ ਲਾਹੌਰ 'ਤੇ। 20 ਸਾਲ ਦੀ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਹੈ ਉਦੋਂ। ਔਰ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ ਬਹੁਤ ਅਸਰ ਰਸੂਖ ਸੀ। ਉਹਨਾਂ ਨੇ ਪੰਜਾਬ ਦੇ ਸਾਰੇ ਸਿਰ ਕੱਢ, ਸਰਦਾਰ, ਰਈਸ, ਰਾਜੇ, ਹਿੰਦੂ, ਮੁਸਲਮਾਨ, ਸਿੱਖ ਸਾਰਿਆਂ ਨੂੰ ਸ਼ਾਹੀ ਕਿਲ੍ਹੇ ਵਿੱਚ ਬੁਲਾਇਆ। ਅਰਦਾਸ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ। ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਜੀ ਹੋਰਾਂ ਨੇ ਆਪ ਤਿਲਕ ਲਾਇਆ ਅਤੇ ਉਹਨਾਂ ਨੂੰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਕਹਿ ਕੇ ਬੁਲਾਇਆ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ, 20 ਸਾਲ ਦੀ ਉਮਰ ਹੈ ਸਿਰਫ, ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ ਗਏ। ਔਰ ਉਸ ਦਿਨ ਹੀ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ, ਕਰੰਸੀ, ਨਵੀਂ ਕਰੰਸੀ। ਔਰ ਉਸ ਕਰੰਸੀ ਦਾ ਨਾਂ ਨਾਨਕ ਸਾਹਿਬ ਸ਼ਾਹੀ ਸਿੱਕਾ ਰੱਖਿਆ ਅਤੇ ਇਹ ਉਹੀ ਸਿੱਕਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਚਲਾਇਆ ਸੀ, ਜਿਸ 'ਤੇ ਇੱਕ ਪਾਸੇ ਗੁਰੂ ਨਾਨਕ ਸਾਹਿਬ ਜੀ ਦੇ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ, ਅਤੇ ਲਿਖਿਆ ਹੋਇਆ ਸੀ ਕਿ ਗਰੀਬਾਂ ਲਈ ਦੇਗ ਅਤੇ ਕਮਜ਼ੋਰਾਂ ਲਈ ਤੇਗ। ਇਹ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗ੍ਰੰਥ ਗੋਬਿੰਦ ਸਿੰਘ ਜੀ ਪਾਸੋਂ ਪ੍ਰਾਪਤ ਹੋਈ। उस दिन चांदी और सोने दे सिक्के टाले गए, और जिन्ने भी सिक्के उस दिन टाले गए चांदी और सोने दे, उस सारे गरीबा विच वंड दित्ते। सारा शहर सारे पिंडा विच इन्नी खुशी मनाई गई कि लोगों ने तीन रातां हेठां उपर दीप माला कीती। एवें नहीं सी बन गया कि किसी ने महाराजा कह दिता तो महाराजा बन गया। इन्नी छोटी इन्हों का नाम इन्हों की माता जी ने बुद्ध सिंह रखिया सी बुद्धि वाला। हाँ जी, पर जिस दिन जन्म होया उस दिन इन्होंने पिता जी एक रण में जित हुई तो उन्होंने यदा नाम रणजीत सिंह रखिया जी। महाराजा रणजीत सिंह जदों 20 साल की उम्र विच पंजाब के सिख सरदारां ते मुसलमानां और हिंदुआं दे सारे लीडरां ने शाही किले लाहौर दे विच बाबा साहिब सिंह जी बेदी होरां दे ने सारियां दी मंजूरी नाल बाबा जी ने सारियां नूं समझाया कि पंजाब टुकड़े टुकड़े होया होया 50-60 छोटियां कई वड्डियां रियासतां कई छोटे छोटे सूबेदार हैं ते सब मान्याईयां कर रहे हैं ते जनता दे भले वास्ते जरूरी है कि सिख राज जिन्हां नीयां ते सिखी खलोती बराबरी दा दर्जा हर एक नूं प्यार हर एक नाल हमदर्दी हर एक नाल वंड के वर्तना। सारिया ने बहुत खुशी नाल महाराजा रणजीत सिंह नूं महाराजा मन्निया ते लाहौर विच लाहौर दे जिन्ने गुरुद्वारा साहब सन मंदिर मसीता सारिया विच उन्हां लई अरदासां कीतियां गईयां। 20 साल दा उम्र दा लड़का है जी सिर्फ उस वेले पंजाब दा हाल ये सी कि माझे मालवे ते दुआबे विच सिख मिसलां दा राज सी, और माझे तो पछम वल अफगानिस्तान वाली साइड ये सारा इलाका ते नाल कश्मीर माझे तो लैके अफगानिस्तान विचला इलाका ते कश्मीर ये पठाना दे हेठां सी, और पहाड़ी रियासतां सारियां राजपूत राजियां कोल सन। एक पासे इधर पठान हन एक पासे राजपूत राजे हन जेड़े दसवीं पातशाही नाल भी ठीक ना रह सके, और तीसरे पासे अंग्रेजों की ताकत बहुत वड्डी बन चुकी है। इंदौर तक क्योंकि सिख सरदार दिल्ली छड आए सन, अंग्रेजों ने अपनी राजधानी कलकत्ते तो दिल्ली ले दी, तो उन्होंने अज भी जिस तरह आप देखते हाँ कि इन मुल्कों में मिलटरी कोई नहीं जाता, मिलटरी की कोई वक्त नहीं, पर हिंदुस्तान में मिलटरी ऑफिसर होना बहुत वड्डी गल। अंग्रेजों ने इस तरह मिलटरी लोगों मोया ਕਿਵੇਂ ਵਰਦੀਆਂ ਅਤੇ ਫੀਤੀਆਂ ਲਾ ਦੇਣੀਆਂ ਅਤੇ ਉਹਨਾਂ ਨੂੰ ਉਹਨਾਂ 'ਤੇ ਆਪਣਾ ਕੁਛ ਨਹੀਂ ਜਾਂਦਾ ਸੀ ਅਤੇ ਉਹਨਾਂ ਅਫਸਰਾਂ ਦੇ ਦੋ ਦੋ ਤਿੰਨ ਤਿੰਨ ਨੌਕਰ ਰੱਖਦੇ ਨੇ, ਉਹ ਹਿੰਦੁਸਤਾਨੀ ਵਿਚਾਰੇ ਨੌਕਰ ਹੁੰਦੇ ਸਨ, ਥੋੜ੍ਹੀਆਂ ਥੋੜ੍ਹੀਆਂ ਤਨਖਾਹਾਂ ਦੇਣੀਆਂ। ਸੋ ਮਿਲਟਰੀ ਵਿੱਚ ਹਰ ਕੋਈ ਹੋਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਇਸ ਤਰ੍ਹਾਂ ਕਰਕੇ ਬਹੁਤ ਦੁਨੀਆ ਨੂੰ ਮਿਲਟਰੀ ਵਿੱਚ ਭਰਤੀ ਕਰ ਲਿਆ ਸੀ। ਬਹੁਤ ਵੱਡੀ ਫੌਜ ਉਹਨਾਂ ਦੀ ਸੀ। ਸੋ ਰਣਜੀਤ ਸਿੰਘ ਦੇ ਚਾਰੇ ਪਾਸੇ ਤਿੰਨੇ ਪਾਸੇ, ਚੌਥੇ ਪਾਸੇ ਆਪ ਹੈ, ਤਿੰਨੇ ਪਾਸੇ, ਇੱਕ ਪਾਸੇ ਅੰਗਰੇਜ਼ਾਂ ਦੀ ਐਡੀ ਵੱਡੀ ਤਾਕਤ ਹੈ, ਦੂਸਰੇ ਪਾਸੇ ਰਾਜਪੂਤ ਰਾਜੇ ਜਿਹੜੇ ਹਮੇਸ਼ਾ ਹੀ ਲੜਦੇ ਰਹੇ ਇਸ ਘਰ ਨਾਲ, ਤੀਸਰੇ ਪਾਸੇ ਪਠਾਨ ਜਿਨ੍ਹਾਂ ਨੇ ਕਸਮਾਂ ਖਾਧੀਆਂ ਹੋਈਆਂ ਸਨ ਕਿ ਸਿੱਖਾਂ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਣਾ। ਇਸ ਮੌਕੇ ਵਿੱਚ ਇਹੋ ਜਿਹੇ ਵੇਲੇ ਇਹ ਰਾਜ ਬਾਬਾ ਸਾਹਿਬ ਸਿੰਘ ਬੇਦੀ ਜੀ ਦੀ ਅਗਵਾਈ ਵਿੱਚ ਹੋਇਆ ਅਤੇ ਜਦੋਂ ਸਿੱਕੇ ਟਾਲੇ ਗਏ ਤਾਂ ਬਾਬਾ ਜੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਿਠਾ ਕੇ ਸਮਝਾਇਆ ਕਿ ਆਪਣਾ ਨਾਂ ਤੁਸੀਂ ਕਿਸੇ ਜਗ੍ਹਾ ਨਹੀਂ ਲਿਖਣਾ, ਕਿਉਂਕਿ ਤੁਹਾਡਾ ਰਾਜ ਨਹੀਂ ਹੈ, ਖਾਲਸੇ ਦਾ ਰਾਜ, ਸਰਕਾਰ ਖਾਲਸਾ ਕਰਕੇ ਬਾਬਾ ਜੀ ਹੋਰਾਂ ਨੇ ਵਰ ਦਿੱਤਾ ਕਿ ਸਰਕਾਰ ਖਾਲਸਾ ਹੈ। ਔਰ ਖਾਲਸੇ ਦੇ ਵਿੱਚ ਬਾਦਸ਼ਾਹ ਔਰ ਪ੍ਰਜਾ ਦਾ ਬਿਲਕੁਲ ਹੀ ਕੋਈ ਅਸਥਾਨ ਨਹੀਂ ਹੈ। ਖਾਲਸਾ ਪੰਥ ਬਰਾਬਰੀ ਦੀਆਂ ਨੀਹਾਂ 'ਤੇ ਰੱਖਿਆ ਗਿਆ ਹੈ ਕਿ ਜਿੱਥੇ ਸਾਰੀ ਮਾਨਵਤਾ, ਸਾਰੀ ਮਨੁੱਖਤਾ ਬਰਾਬਰ। ਸੋ ਇਸ ਕਰਕੇ ਆਪਣੇ ਆਪ ਨੂੰ ਪੰਥ ਨਾਲੋਂ ਵੱਡਾ ਨਹੀਂ ਸਮਝਣਾ, ਪੰਥ ਅੱਗੇ ਹਮੇਸ਼ਾ ਝੁਕੇ ਰਹਿਣਾ ਅਤੇ ਤੁਹਾਨੂੰ ਪੰਥ ਦੀ ਸੇਵਾ ਮਿਲੀ ਹੈ। ਸਿੱਕਿਆਂ ਉੱਤੇ ਵੀ ਮਹਾਰਾਜੇ ਹੋਰਾਂ ਦੇ ਸਰੂਪ ਅਤੇ ਉਹਨਾਂ ਦੀ ਮਹਿਮਾ ਲਿਖਵਾਈ ਗਈ ਔਰ ਜੋ ਸਟੇਸ਼ਨਰੀ ਬਣਾਈ ਗਈ, ਜਿਨ੍ਹਾਂ ਜਿਸ ਸਟੇਸ਼ਨਰੀ 'ਤੇ ਬਾਕੀ ਦੇ ਰਿਆਸਤਾਂ ਅਤੇ ਹੋਰਨਾਂ ਰਾਜਿਆਂ ਨਾਲ, ਹੋਰਨਾਂ ਸਟੇਟਾਂ ਨਾਲ ਚਿੱਠੀ ਪੱਤਰ ਜਾਂ ਇਕਰਾਰਨਾਮੇ ਹੋਣੇ ਸਨ, ਉਸ ਸਟੇਸ਼ਨਰੀ ਉੱਪਰ ਵੀ ਸਰਕਾਰ ਖਾਲਸਾ ਲਿਖਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਦਾ ਨਾਂ ਕਿਤੇ ਨਹੀਂ ਸੀ। ਸਰਕਾਰ ਖਾਲਸਾ ਨਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਦਾ ਐਡਰੈਸ, ਔਰ ਜੋ ਮੋਹਰ ਹੁੰਦੀ ਸੀ ਜਿਸ ਨੂੰ ਸਰਕਾਰੀ ਮੋਹਰ ਆਖਿਆ ਜਾਂਦਾ ਸੀ, ਉਹ ਉਸ ਮੋਹਰ 'ਤੇ ਸਿਰਫ ਦੋ ਲਫ਼ਜ਼ ਲਿਖੇ ਹੋਏ ਸਨ। ਬਾਬਾ ਜੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਮਝਾ ਕੇ ਦੋ ਲਫ਼ਜ਼ ਲਿਖਵਾਏ, ਅਕਾਲ ਸਹਾਇ। ਬਸ ਮਹਾਰਾਜੇ ਦਾ ਨਾਂ ਕਿਤੇ ਨਹੀਂ ਸੀ ਹੁੰਦਾ। ਸੋ ਜਦੋਂ ਕਿਸੇ ਸਰਕਾਰ ਨਾਲ ਅਹਿਦਨਾਮਾ, ਇਕਰਾਰਨਾਮਾ ਹੋਣਾ ਅਤੇ ਮੋਹਰ ਲੱਗਦੀ ਸੀ ਜਿਸ 'ਤੇ ਲਿਖਿਆ ਹੋਇਆ ਸੀ ਅਕਾਲ ਸਹਾਇ। ਮਹਾਰਾਜਾ ਰਣਜੀਤ ਸਿੰਘ ਦਾ ਸੁਪਨਾ ਸੀ ਕਿ ਜੋ ਪੰਜਾਬ ਇੰਨੇ ਛੋਟੇ ਛੋਟੇ ਹੱਥਾਂ ਵਿੱਚ ਵੰਡਿਆ ਹੋਇਆ ਅਤੇ ਸਿੱਖ ਰਿਆਸਤਾਂ ਵੀ ਇੱਕ ਦੂਸਰੇ ਨਾਲ ਖਹਿੰਦੀਆਂ ਸਨ, ਅਤੇ ਮਹਾਰਾਜਾ ਰਣਜੀਤ ਸਿੰਘ ਦਾ ਅਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਰਾਂ ਦਾ ਵਿਚਾਰ ਸੀ ਕਿ ਸਾਰੇ ਪੰਜਾਬ ਵਿੱਚ ਖਾਲਸਾ ਰਾਜ ਹੋਵੇ ਅਤੇ ਦੁਨੀਆ ਸੁੱਖਾਂ ਦਾ ਸਾਹ ਲੈ ਸਕੇ। ਇਸ ਵਾਸਤੇ ਜਿਹੜੇ ਛੋਟੇ ਛੋਟੇ ਬਹੁਤ ਰਾਈਸ ਸਰਦਾਰ ਸਨ, ਥੋੜ੍ਹੀਆਂ ਥੋੜ੍ਹੀਆਂ ਮੱਲਾਂ ਵਾਲੇ, ਉਹਨਾਂ ਨੂੰ ਜਗੀਰਾਂ ਦੇ ਕੇ ਅਤੇ ਉਹਨਾਂ ਦੇ ਇਲਾਕੇ ਖਾਲਸਾ ਰਾਜ ਵਿੱਚ ਮਿਲਾਏ ਗਏ। ਜ਼ਗੀਰਾਂ ਵੱਡੀਆਂ ਸਨ, ਉਹਨਾਂ ਨੂੰ ਖੁਸ਼ ਕੀਤਾ ਗਿਆ। ਬਾਕੀ ਵੱਡੇ ਜੋ ਮਿਸਲਾਂ ਸਨ ਉਹਨਾਂ ਨਾਲ, ਇੱਕ ਮਿਸਲ 'ਤੇ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਸ਼ੁਕਰ ਚੱਕੀ ਆ, ਇੱਕ ਨਾਨਕਿਆਂ ਦੀ, ਦੋ ਤੀਸਰੀ ਕਨਈਆ ਮਿਸਲ ਵਿੱਚ ਸ਼ਾਦੀ ਕੀਤੀ, ਚੌਥੀ ਨਕਈਆ ਮਿਸਲ ਵਿੱਚ ਸ਼ਾਦੀ ਕੀਤੀ, ਪੰਜਵੀਂ ਆਲੂ ਵਾਲੀਏ ਸਰਦਾਰ ਨਾਲ ਪੱਗ ਵਟਾ ਕੇ ਉਹਨੂੰ ਨਾਲ ਗੰਢਿਆ, ਔਰ ਫਿਰ ਨਾਭੇ ਔਰ ਜੀਂਦ ਦੇ ਰਾਜੇ ਆਪਸ ਵਿੱਚ ਬਹੁਤ ਈਰਖਾ ਰੱਖਦੇ ਸਨ। ਬਾਬਾ ਜੀ ਹੋਰਾਂ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਉਹਨਾਂ 'ਚ ਸੁਲਾਹ ਕਰਾਈ ਅਤੇ ਉਹਨਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿੱਤੇ ਹੋਏ ਇਲਾਕੇ ਦਾ ਕੁਝ ਹਿੱਸਾ ਜੀਂਦ ਦੀ ਰਿਆਸਤ ਨੂੰ ਦਿੱਤਾ ਅਤੇ ਕੁਝ ਹਿੱਸਾ ਨਾਭੇ ਦੀ ਰਿਆਸਤ ਨੂੰ। ਇਸੇ ਤਰ੍ਹਾਂ ਫਗਵਾੜਾ, ਜਲੰਧਰ ਅਤੇ ਇਰਦ ਗਿਰਦ ਦੇ ਇਲਾਕੇ ਜਿੱਤ ਕੇ ਆਲੂ ਵਾਲੀਏ ਸਰਦਾਰ ਫਤਿਹ ਸਿੰਘ ਦੀ ਮਿਸਲ ਨੂੰ ਦਿੱਤੇ। ਉਹਨਾਂ ਦਾ ਸੀ ਕਿ ਸਾਰਾ ਪੰਜਾਬ ਇਕੱਠਾ ਹੋਵੇ, ਪਰ ਉੱਧਰ ਅੰਗਰੇਜ਼ ਜਾਲ ਵਿਛਾ ਰਹੇ ਹਨ ਕਿ ਸਤਲੁਜ ਤੋਂ ਪਰਲੇ ਪਾਸੇ ਦੀਆਂ ਜੋ ਰਿਆਸਤਾਂ ਹਨ ਉਹ ਅੰਗਰੇਜ਼ਾਂ ਨਾਲ ਮਿਲਣ। ਉਸ ਵਾਸਤੇ ਇਹ ਸਿੱਖ ਸਰਦਾਰ, ਸਿੱਖ ਮਿਸਲਾਂ ਵਾਲੇ ਮਾਲਕ ਜੋ ਮਾਲਵੇ 'ਚ ਸਨ, ਇਹ ਖੁਦ ਵੀ ਡਰਦੇ ਸਨ ਕਿ ਮਹਾਰਾਜੇ ਨੇ ਸਾਨੂੰ ਵੀ ਇੱਕ ਦਿਨ ਇਸੇ ਤਰ੍ਹਾਂ ਹੀ ਹੜਪ ਲੈਣਾ ਹੈ। ਅਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਸੋ ਇਹ ਸਾਰਾ ਮਾਹੌਲ ਜੋ ਸੀ ਸਾਰਾ ਹੀ ਬਹੁਤ ਅਨਸੁਖਾਵਾਂ ਸੀ। ਚਾਰ ਚੁਫੇਰੇ ਹੀ ਅਨਕੋਆਪਰੇਟਿਵ ਫੋਰਸਿਸ, ਚਾਰ ਚੁਫੇਰੇ ਹੀ ਦੁਖੀ ਬੈਠੇ ਸਨ। ਪੰਜਾਬ ਵਿਚਲੇ ਵੀ ਸਰਦਾਰ ਰਣਜੀਤ ਸਿੰਘ ਦੇ ਨਾਲ ਨਹੀਂ ਹਨ, ਅਤੇ ਕਿਸੇ ਪਾਸਿਓਂ ਕੋਈ ਹੋਰ ਬਾਹਰੀ ਸਹਾਇਤਾ ਨਹੀਂ ਹੈ, ਸਗੋਂ ਵਿਰੋਧ ਹੈ ਜੀ। ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਨੇ ਸਾਰੀਆਂ ਰਿਆਸਤਾਂ ਦੇ, ਸਿੱਖ ਰਿਆਸਤਾਂ ਦੇ ਰਾਜਿਆਂ ਨੂੰ ਮਨਾ ਕੇ ਰਣਜੀਤ ਸਿੰਘ ਨੂੰ ਸਰਕਾਰ ਖਾਲਸਾ ਦਾ ਮਹਾਰਾਜਾ ਥਾਪਿਆ ਅਤੇ ਉਸਨੂੰ ਖਿਤਾਬ ਦਿੱਤਾ ਕਿ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ, ਔਰ ਨਾਲ ਹੀ ਸਮਝਾਇਆ ਕਿ ਸਿੱਖੀ ਵਿੱਚ ਬਾਦਸ਼ਾਹੀ ਦੀ ਕਿਤੇ ਜਗ੍ਹਾ ਨਹੀਂ ਹੈ, ਸਿੱਖੀ ਬਰਾਬਰ ਦੇ ਅਸੂਲਾਂ 'ਤੇ ਹੈ, ਹਰ ਕੋਈ ਬਰਾਬਰ ਹੈ। ਤੁਹਾਨੂੰ ਬਾਕੀ ਸਾਰੀਆਂ ਰਿਆਸਤਾਂ ਦੂਸਰੀਆਂ ਦੁਨੀਆ ਨਾਲ ਰਿਸ਼ਤੇ ਹਾਂ, ਸਰਕਾਰਾਂ ਦੇ ਵੀ ਰਿਸ਼ਤੇ ਹੁੰਦੇ ਨਾ ਜੀ, ਜੋ ਬਿਜ਼ਨਸ ਕਰਦੇ ਆ ਆਪਸ ਵਿੱਚ ਸਭ, ਉਹਦੇ ਲਈ ਤੁਹਾਨੂੰ ਚੁਣਿਆ ਗਿਆ ਹੈ, ਕਿਉਂਕਿ ਮਹਾਰਾਜ ਜੀ ਨੇ ਤੁਹਾਨੂੰ ਇਸ ਦੇ ਲਾਇਕ ਬਣਾਇਆ ਹੈ। ਪਰ ਆਪਣੇ ਆਪ ਨੂੰ ਕਦੀ ਵੀ ਸਮਝਣਾ ਨਹੀਂ ਹੈ ਕਿ ਤੁਸੀਂ ਪੰਥ ਨਾਲੋਂ ਉੱਚੇ ਹੋ। ਪੰਥ ਇੱਕ ਹੈ। ਹੋਇਆ ਕੀ ਸੀ ਕਿ ਹੁਣ 1801 ਮਹਾਰਾਜ ਜੀ ਹੋਰਾਂ ਦਸਵੇਂ ਪਾਤਸ਼ਾਹ ਜੀ ਨੇ 1708 ਵਿੱਚ ਚੋਲਾ ਤਿਆਗਿਆ। ਸੋ ਪਿਛਲੇ 100 ਸਾਲਾਂ ਵਿੱਚ ਸਿੱਖਾਂ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਦਾ ਹੀ ਪਿਆਰਿਆ ਸੀ। ਔਰ ਜਿੱਥੇ ਜਿੱਥੇ ਮਹਾਰਾਜ ਜੀ ਹੋਰਾਂ ਦੇ ਚਰਨ ਪਏ ਸਨ, ਉੱਥੇ ਨਿਸ਼ਾਨ ਹੀ ਸਨ ਉਹਨਾਂ ਜਗ੍ਹਾ ਦੇ, ਪਰ ਗੁਰੂ ਘਰ ਨਹੀਂ ਸਨ। ਬਾਬਾ ਜੀ ਹੋਰਾਂ ਨੇ ਸਭ ਤੋਂ ਪਹਿਲਾਂ ਮਹਾਰਾਜ ਰਣਜੀਤ ਸਿੰਘ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਸਾਰੇ ਧਰਮ ਸਥਾਨ ਬਣਾਉਣੇ ਹਨ, ਆਪ ਨਾਲ ਲੈ ਕੇ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀਆਂ ਜਗ੍ਹਾ ਦਿਖਾਈਆਂ, ਉਹਨਾਂ ਦੀ ਹਿਸਟਰੀ ਦੱਸੀ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਇਹ ਅਸਥਾਨ ਬਣਨੇ ਚਾਹੀਦੇ ਹਨ ਅਤੇ ਇਹ ਅਸਥਾਨ ਆਤਮ ਨਿਰਭਰ ਹੋਣੇ ਚਾਹੀਦੇ, ਕਿਸੇ ਹੋਰ ਵੱਲ ਇਹਨਾਂ ਨੂੰ ਨਹੀਂ ਦੇਖਣਾ ਪੈਣਾ ਚਾਹੀਦਾ। ਸੋ ਮਹਾਰਾਜਾ ਰਣਜੀਤ ਸਿੰਘ ਨੇ ਅਸਥਾਨ ਬਣਵਾ ਕੇ, ਜੋ ਵੱਡੇ ਅਸਥਾਨ ਸਨ ਉਹਨਾਂ ਦੇ ਨਾਂ ਜਗੀਰਾਂ ਲਵਾਈਆਂ, ਔਰ ਛੋਟੇ ਗੁਰਦੁਆਰਿਆਂ ਨੂੰ ਮਹੀਨਾਵਾਰ ਉਹਨਾਂ ਦੇ ਮਾਹਵਾਰੀ ਬੰਨ ਦਿੱਤੀ ਕਿ ਇੰਨਾ ਪੈਸਾ ਤੁਹਾਨੂੰ ਹਰ ਮਹੀਨੇ ਸਰਕਾਰ ਖਾਲਸੇ ਦੇ ਖਜ਼ਾਨੇ 'ਚੋਂ ਮਿਲਿਆ ਕਰੋ। ਜਦੋਂ ਬਾਬਾ ਜੀ ਰਣਜੀਤ ਮਹਾਰਾਜਾ ਰਣਜੀਤ ਸਿੰਘ ਨੂੰ ਨਨਕਾਣਾ ਸਾਹਿਬ ਲੈ ਕੇ ਗਏ ਅਤੇ ਦੇਖਿਆ ਕਿ ਉੱਥੇ ਬਹੁਤ ਛੋਟਾ ਜਿਹਾ ਸਥਾਨ ਬਣਿਆ ਹੋਇਆ ਸੀ ਅਤੇ ਬਾਬਾ ਜੀ ਕਹਿੰਦੇ ਕਿ ਮਹਾਰਾਜਾ ਸਾਹਿਬ ਇਹ ਅਸਥਾਨ ਸਭ ਤੋਂ ਉੱਚਾ ਹੈ, ਇਹਦੇ ਨਾਲ ਵੱਡੀ ਜਗੀਰ ਚਾਹੀਦੀ ਹੈ। ਮਹਾਰਾਜ ਹੱਸ ਕੇ ਕਹਿੰਦੇ ਕਿ ਜੀ ਤੁਸੀਂ ਸਭ ਕੁਛ ਹੀ ਗੁਰੂ ਨਾਨਕ ਸਾਹਿਬ ਜੀ ਦਾ ਹੈ, ਪਰ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿੰਨੀ ਜਗੀਰ ਚਾਹੀਦੀ ਹੈ ਇਸ ਗੁਰਦੁਆਰੇ ਦੇ ਨਾਲ। ਤੁਸੀਂ ਕਿਸੇ ਦਿਨ ਸੂਰਜ ਚੜ੍ਹਨ ਵੇਲੇ ਘੋੜੇ 'ਤੇ ਚੜ੍ਹ ਜਾਇਓ ਅਤੇ ਸਾਰਾ ਦਿਨ 'ਚ ਜਿੰਨੇ ਜਗ੍ਹਾ 'ਚ ਘੋੜੇ ਨੂੰ ਫੇਰੋਗੇ, ਜਿੰਨੀ ਜਗ੍ਹਾ ਵੱਲ ਲਵੋਗੇ, ਉਨੀ ਜਗੀਰ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗ ਜਾਏਗੀ। ਅਗਲੇ ਦਿਨ ਹੀ ਬਾਬਾ ਜੀ ਹੋਰਾਂ ਨੇ ਤੜਕੇ ਘੋੜੇ 'ਤੇ ਸਵਾਰੀ ਕੀਤੀ, ਸਾਰਾ ਦਿਨ ਘੋੜੇ ਦੀ ਪਿੱਠ 'ਤੇ ਰਹਿ ਅਤੇ ਨਿਸ਼ਾਨੀਆਂ ਲਾਉਂਦੇ ਗਏ ਜਿੱਥੋਂ ਜਿੱਥੋਂ ਦੀ ਘੋੜਾ ਗਿਆ, ਔਰ ਵਾਪਸ ਜਦੋਂ ਆਏ ਤਾਂ ਉਦੋਂ ਸੂਰਜ ਛਿਪਣ ਵਿੱਚ ਇੱਕ ਘੰਟੇ ਤੋਂ ਵੀ ਥੋੜ੍ਹਾ ਟਾਈਮ ਰਹਿੰਦਾ ਸੀ। ਸਾਰਿਆਂ ਨੇ, ਸਾਰੀ ਸੰਗਤ ਨੇ ਬਾਬਾ ਜੀ ਨੂੰ ਵਧਾਈ ਦਿੱਤੀ ਕਿ ਕਿਸ ਤਰ੍ਹਾਂ ਸਾਰਾ ਦਿਨ ਘੋੜੇ ਦੀ ਪਿੱਠ 'ਤੇ ਰਹੇ। ਔਰ ਦੱਸਦੇ ਹਨ ਕਿ ਜਿੰਨੇ ਜਿੰਨਾ ਰਕਬਾ ਵਲਿਆ ਬਾਬਾ ਜੀ ਹੋਰਾਂ ਨੇ, ਉਹ 700 ਮੁਰੱਬਾ ਸੀ। 700 ਮੁਰੱਬਾ, ਇੱਕ ਮੁਰੱਬੇ ਵਿੱਚ 25 ਏਕੜ ਹੁੰਦੇ ਹਨ ਅਤੇ 700 ਮੁਰੱਬਾ ਕਈਆਂ ਪਿੰਡਾਂ ਦੀ ਅੱਜ ਵੀ, ਭਾਵੇਂ ਪਾਕਿਸਤਾਨ ਬਣ ਚੁੱਕਾ ਹੈ, ਪਾਕਿਸਤਾਨ ਦੀ ਗੌਰਮੈਂਟ ਨੇ ਉਹ ਜ਼ਮੀਨ ਹੋਰਨਾਂ ਦੇ ਨਾਂ ਲਵਾਈ ਹੋਈ ਹੈ, ਪਰ ਉਹ ਜਿਨ੍ਹਾਂ ਦੇ ਨਾਂ ਲਵਾਈ ਹੋਈ ਹੈ ਉਹਨਾਂ ਦੇ ਨਾਂ ਦੇ ਨਾਲ ਜਗੀਰ ਵੱਜਦੀ ਹੈ ਕਿ ਇਸ ਗੁਰਦੁਆਰੇ ਦੀ ਜਗੀਰ ਹੈ। ਸੋ ਇਹ ਬਹੁਤ ਵੱਡਾ ਕੰਮ ਸੀ, ਸਭ ਤੋਂ ਪਹਿਲਾਂ ਬਾਬਾ ਜੀ ਹੋਰਾਂ ਇਹ ਕਰਵਾਇਆ। ਔਰ ਸੋਨੇ ਵੱਡੇ ਗੁਰਦੁਆਰਿਆਂ ਉੱਪਰ ਸੋਨਾ ਚਾੜਿਆ ਗਿਆ, ਸੰਗਮਰਮਰ ਲਵਾਇਆ ਗਿਆ। ਔਰ ਇਸੇ ਤਰ੍ਹਾਂ ਹੀ ਜੋ ਵੱਡੀਆਂ ਮਸਜਿਦਾਂ ਸਨ ਤੇ ਵੱਡੇ ਮੰਦਰ ਸਨ, ਵੱਡੇ ਤੋਂ ਮਤਲਬ ਕਿ ਜਿੱਥੇ ਉਹਨਾਂ ਪੀਰਾਂ ਪੈਗੰਬਰਾਂ ਦੇ ਚਰਨ ਪਏ ਸਨ, ਉਹਨਾਂ ਦੇ ਨਾਮ ਹੀ ਜਗੀਰਾਂ ਲਵਾਈਆਂ ਗਈਆਂ। ਤੇ ਛੋਟੇ ਮੰਦਰਾਂ ਨੂੰ ਵੀ ਹਰ ਮਹੀਨੇ ਮਹੀਨਾ ਵੱਧਦਾ ਗਿਆ ਕਿ ਇਹਨਾਂ ਨੂੰ ਹਰ ਮਹੀਨੇ ਇੰਨੀ ਮਾਇਆ ਸਰਕਾਰੀ ਖਜ਼ਾਨੇ 'ਚ ਮਿਲਿਆ ਕਰੋ। ਸੋ ਜੋ ਮਹਾਰਾਜ ਜੀ ਉਹਨਾਂ ਦਾ ਆਦਰਸ਼ ਸੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਕਿ ਕੋਈ ਵੀ ਪ੍ਰਾਣੀ ਆਕੀ ਨਹੀਂ ਹੋਊਗਾ, ਦੁਖੀ ਨਹੀਂ ਹੋਊ, ਸਾਰੇ ਸੁਖੀ ਵੱਸਣਗੇ। ਸੋ ਇਹ ਬਿਲਕੁਲ ਸੱਚਾ ਸੁੱਚਾ ਖਾਲਸਾ ਸਰਕਾਰ ਸੀ, ਬਿਲਕੁਲ ਧਰਮ ਨਿਰਪੱਖ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਹਰ ਇੱਕ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਨੌਕਰੀਆਂ ਦੇਣੀਆਂ। ਸਿਰਫ ਯੋਗਤਾ ਵੇਖੀ ਜਾਂਦੀ ਸੀ, ਨਾ ਕਿ ਉਹਦਾ ਧਰਮ ਜਾਂ ਹੋਰ ਕੁਛ। ਸਾਰੀ ਦੁਨੀਆ ਹੀ ਬਹੁਤ ਖੁਸ਼ ਸੀ ਜਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਨ। ਇਸ ਚੀਜ਼ ਨੇ ਇਸ ਚੀਜ਼ ਦਾ ਕਰਕੇ ਅਤੇ ਇੱਕ ਹੋਰ ਫੈਕਟਰ ਕਰਕੇ ਦੂਸਰੇ ਰਾਜੇ ਡਰ ਗਏ। ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਕਿ ਕਿਸ ਤਰ੍ਹਾਂ ਸਿੱਖ ਰਿਆਸਤਾਂ ਵਿੱਚ ਫੁੱਟ ਪੈਂਦੀ ਹੈ ਅਤੇ ਕਿਸ ਤਰ੍ਹਾਂ ਮਾਲਵੇ ਦੀਆਂ ਸਾਰੀਆਂ ਰਿਆਸਤਾਂ ਅੰਗਰੇਜ਼ਾਂ ਨਾਲ ਮਿਲ ਜਾਂਦੀਆਂ। ਵਾਹਿਗੁਰੂ ਜੀ। ਸੋ ਮਹਾਰਾਜਾ ਰਣਜੀਤ ਸਿੰਘ 20 ਸਾਲ ਦੀ ਉਮਰ ਹੈ ਅਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਰਾਂ ਨੇ ਬਾਕੀ ਸਿੱਖ ਰਿਆਸਤਾਂ ਨੂੰ ਮਨਾ ਕੇ ਇਹਨਾਂ ਨੂੰ ਮਹਾਰਾਜਾ ਥਾਪਿਆ। ਮਾਝੇ, ਮਾਲਵੇ ਅਤੇ ਦੁਆਬੇ ਵਿੱਚ ਸਿੱਖ ਮਿਸਲਾਂ ਜੋ ਸਨ, ਬਾਅਦ ਵਿੱਚ ਰਿਆਸਤਾਂ ਕਹਾਈਆਂ, ਇੱਥੇ ਸਾਰੇ ਸਿੱਖ ਰਾਜੇ ਸਨ। ਦੁਆਬੇ ਵਿੱਚ ਦੋ ਵੱਡੀਆਂ ਮਿਸਲਾਂ, ਕਨਈਆ ਮਿਸਲ ਜਿਨ੍ਹਾਂ ਦੀ ਰਾਜਧਾਨੀ ਬਟਾਲਾ ਸੀ, ਇਸ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਲੜਕੀ ਬੀਬਾ ਮਹਿਤਾਬ ਕੌਰ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਦੀ ਕਰਾ ਕੇ ਨਾਲ ਮਿਲਾਇਆ। ਦੂਸਰੀ ਆਲੂ ਵਾਲੀ ਮਿਸਲ ਜਿਨ੍ਹਾਂ ਦੀ ਰਾਜਧਾਨੀ ਕਪੂਰਥਲਾ ਸੀ, ਔਰ ਇਸ ਮਿਸਲ ਦਾ ਕਪੂਰਥਲਾ, ਜਲੰਧਰ, ਫਗਵਾੜਾ, ਸਤਲੁਜ ਤੱਕ ਇਹ ਮਿਸਲ ਜਾਂਦੀ ਸੀ। ਸੋ ਦੁਆਬੇ ਦੇ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਨ। ਮਾਝੇ ਵਿੱਚ ਜੋ ਛੋਟੇ ਛੋਟੇ ਰਈਸ ਅਤੇ ਸਰਦਾਰ ਸਨ, ਛੋਟੀਆਂ ਮੱਲਾਂ ਵਾਲੇ, ਉਸਨੂੰ ਮਹਾਰਾਜ ਜੀ ਉਹਨਾਂ ਨੂੰ ਜਗੀਰਾਂ ਦੇ ਕੇ ਨਾਲ ਮਿਲਾ ਲਿਆ। ਹੁਣ ਸਰਕਾਰ ਖਾਲਸਾ ਦੀ ਰਾਜਧਾਨੀ ਲਾਹੌਰ ਬਣ ਗਈ। ਲਾਹੌਰ ਤੋਂ ਪੱਛਮ ਵੱਲ ਜਿੰਨਾ ਇਲਾਕਾ ਹੈ ਉਹ ਸਾਰਾ ਪਠਾਣਾ ਹੇਠ ਹੈ, ਕਸ਼ਮੀਰ ਵੀ ਪਠਾਣਾ ਹੇਠ, ਔਰ ਸਤਲੁਜ ਤੋਂ ਪਰਲੇ ਪਾਸੇ ਸਿੱਖ ਰਿਆਸਤਾਂ ਹਨ, ਪਰ ਉੱਧਰੋਂ ਅੰਗਰੇਜ਼ ਵੱਧ ਰਿਹਾ ਹੈ ਇੱਧਰ ਨੂੰ। ਰਾਜਸਥਾਨ ਦੇ ਇੰਦੌਰ ਦੇ ਰਾਜੇ ਹੋਲਕਰ ਨੂੰ ਜਦੋਂ ਅੰਗਰੇਜ਼ਾਂ ਨੇ ਹਰਾਇਆ ਤੇ ਉਹ ਰਣਜੀਤ ਸਿੰਘ ਦੀ ਸ਼ਰਨ ਵਿੱਚ ਆਇਆ। ਆਪਾਂ ਦੇਖਿਆ ਸੀ ਕਿ ਰਣਜੀਤ ਸਿੰਘ ਨੇ ਕੁਝ ਸ਼ਰਤਾਂ ਤੇ ਅੰਗਰੇਜ਼ਾਂ ਨੂੰ ਕਿਹਾ ਕਿ ਇਹ ਸਾਡੀ ਸ਼ਰਨ ਵਿੱਚ ਆ ਗਿਆ ਹੈ, ਇਸ ਨੂੰ ਕੁਝ ਸ਼ਰਤਾਂ ਮਨਾ ਕੇ ਤੁਸੀਂ ਵਾਪਸ ਇਹਦਾ ਰਾਜ ਮੋੜੋ। ਅੰਗਰੇਜ਼ ਮੰਨ ਗਏ। ਪਹਾੜਾਂ ਵਿੱਚ ਰਾਜਪੂਤਾਂ, ਜੋ ਬਾਈ ਧਾਰ ਦੇ ਰਾਜੇ ਹਨ, ਰਾਜਪੂਤ ਰਾਜੇ ਹਨ, ਉੱਥੇ ਉਹ ਵੀ ਸਰਕਾਰ ਖਾਲਸਾ ਦੇ ਵਿਰੁੱਧ ਹਨ। ਪਠਾਨ ਸਾਰੇ ਨਾਮ ਨਿਸ਼ਾਨ ਹੀ ਸਿੱਖੀ ਦਾ ਮਿਟਾਉਣ 'ਤੇ ਤੁਲੇ ਹੋਏ ਸਨ। ਔਰ ਇਸ ਪਾਸਿਓਂ ਪੂਰਬ ਵੱਲੋਂ ਅੰਗਰੇਜ਼ ਵੱਧ ਰਿਹਾ ਹੈ। ਸੋ ਰਣਜੀਤ ਸਿੰਘ ਦੇ ਇੱਕ ਪਾਸੇ ਸਮੁੰਦਰ ਹੈ, ਇੱਕ ਪਾਸੇ ਪਠਾਣਾਂ ਦਾ ਰਾਜ, ਤੀਸਰੇ ਪਾਸੇ ਰਾਜਪੂਤਾਂ ਦਾ ਰਾਜ, ਚੌਥੇ ਪਾਸੇ ਅੰਗਰੇਜ਼ ਵੱਧ ਰਿਹਾ ਹੈ। ਔਰ ਪੰਜਵੀਂ ਘਟਨਾ ਕੀ ਘਟਦੀ ਹੈ ਕਿ ਨਾਲ ਦੇ ਜਿੱਥੇ ਆਪਾਂ ਬੈਠੇ ਹਾਂ, ਇਸ ਦੇ ਨਾਲ ਦੇ ਮੁਲਕ ਫਰਾਂਸ ਵਿੱਚ 1769 ਵਿੱਚ ਇੱਕ ਨੈਪੋਲੀਅਨ ਬੋਨਾਪਾਰਟ ਨਾਮ ਦਾ ਆਦਮੀ ਪੈਦਾ ਹੁੰਦਾ। ਉਹ ਮਿਲਟਰੀ ਆਫਿਸਰ ਬਣ ਜਾਂਦਾ ਅਤੇ ਫਰਾਂਸ ਵਿੱਚ ਉਸ ਵੇਲੇ ਕਿੰਗ ਲੂਈਸ 16 ਦਾ ਰਾਜ ਸੀ। ਕਿੰਗ ਲੂਈਸ 16 ਤਖ਼ਤ 'ਤੇ ਬੈਠਾ ਹੋਇਆ ਸੀ। ਪਰ ਉਸ ਰਾਜੇ ਦੇ ਵਿਰੁੱਧ ਬਗਾਵਤ ਹੋ ਜਾਂਦੀ ਹੈ ਫਰਾਂਸ ਵਿੱਚ, ਔਰ ਨੈਪੋਲੀਅਨ ਬੋਨਾਪਾਰਟ ਉਸ ਵੇਲੇ ਪੈਰਿਸ ਵਿੱਚ ਹੈ ਜਦੋਂ ਕਿ ਲੋਕ ਉਸ ਦੇ ਮਹਿਲ 'ਤੇ ਹਮਲਾ ਕਰਦੇ ਹਨ। ਸਾਰੇ ਫਰਾਂਸ ਵਿੱਚ ਬਗਾਵਤ ਹੋ ਜਾਂਦੀ। ਕੁਛ ਲੋਕ ਰਾਜੇ ਦੇ ਹੱਕ ਵਿੱਚ ਹਨ, ਕੁਛ ਬਾਗੀ ਹਨ। ਬਾਗੀਆਂ ਨੂੰ ਦਬਾਉਣ ਵਾਸਤੇ ਨੈਪੋਲੀਅਨ, ਕਿਉਂਕਿ ਮਿਲਟਰੀ ਨੇ ਬਾਗੀਆਂ ਨੂੰ ਦਬਾਉਣਾ ਸੀ, ਨੈਪੋਲੀਅਨ ਨੇ ਮਿਲਟਰੀ ਵਿੱਚ ਬਹੁਤ ਨਾਮ ਖੱਟਿਆ। ਉਹਨਾਂ ਦਿਨਾਂ ਵਿੱਚ ਕਾਫੀ ਬਗਾਵਤ ਦਬਾ ਦਿੱਤੀ ਅਤੇ ਇਸ ਨੂੰ ਬ੍ਰਿਗੇਡੀਅਰ ਦਾ ਰੁਤਬਾ ਮਿਲ ਗਿਆ। ਉਸ ਵੇਲੇ ਮਿਲਟਰੀ ਦਾ ਹੀ ਇੱਕ ਤਰ੍ਹਾਂ ਦਾ ਰਾਜ ਸੀ, ਕਿਉਂਕਿ ਮਿਲਟਰੀ ਦਾ ਕਰਕੇ ਹੀ ਲੂਈਸ 16 ਤਖ਼ਤ 'ਤੇ ਬੈਠਾ ਹੋਇਆ ਸੀ, ਕਿਉਂਕਿ ਮਿਲਟਰੀ ਬਗਾਵਤ ਦਬਾ ਰਹੀ ਸੀ। ਉਹਨਾਂ ਦਿਨਾਂ ਵਿੱਚ ਕੀ ਹੋਇਆ ਕਿ ਇਸ ਨੈਪੋਲੀਅਨ ਬੋਨਾਪਾਰਟ ਨੇ ਉਸ ਰਾਜੇ ਨੂੰ ਕੈਦ ਕਰ ਲਿਆ ਅਤੇ ਆਪ ਤਖ਼ਤ 'ਤੇ ਬੈਠ ਗਿਆ, ਕੂ ਜਿਸ ਨੂੰ ਆਖਦੇ। ਔਰ ਇਸ ਦਾ ਹੁਣ ਇਹ 1799 ਵਿੱਚ ਕੂ ਹੁੰਦਾ ਹੈ, 1769 ਵਿੱਚ ਇਸ ਦਾ ਜਨਮ ਹੋਇਆ। ਸੋ ਇਸ ਦੀ ਉਮਰ 30 ਹੈ ਇਸ ਵੇਲੇ, ਔਰ ਇਹ ਫਰਾਂਸ ਦਾ ਬਾਦਸ਼ਾਹ ਬਣ ਗਿਆ। ਇਸ ਦਾ ਸੁਪਨਾ ਹੈ ਕਿ ਸਾਰੀ ਦੁਨੀਆ ਨੂੰ ਜਿੱਤਣਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸੁਪਨਾ ਹੈ ਕਿ ਸਾਰੇ ਪੰਜਾਬ ਨੂੰ ਇਕੱਠਿਆਂ ਕਰਕੇ ਉੱਥੇ ਇਹੋ ਜਿਹਾ ਰਾਜ ਪੈਦਾ ਕੀਤਾ ਜਾਵੇ ਕਿ ਜੰਨਤ, ਉਸ ਰਾਜ ਵਿੱਚ ਲੋਕ ਜੋ ਰਹਿੰਦੇ ਹੋਣ ਉਹਨਾਂ ਲਈ ਜੰਨਤ ਪੈਦਾ ਕੀਤੀ ਜਾਵੇ। ਔਰ ਤੀਸਰਾ ਸੁਪਨਾ ਅੰਗਰੇਜ਼ਾਂ ਦਾ ਹੈ ਕਿ ਉਹ ਸਾਰੇ ਹਿੰਦੁਸਤਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਤਿੰਨ ਸੁਪਨਿਆਂ ਦਾ ਹੁਣ ਟਕਰਾਅ ਹੁੰਦਾ ਹੈ, ਜਿਸ ਕਰਕੇ ਸਰਕਾਰ ਖਾਲਸਾ ਨੂੰ ਅੰਗਰੇਜ਼ਾਂ ਨਾਲ ਮਜਬੂਰਨ ਸੰਧੀ ਕਰਨੀ ਪਈ। ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਦੇਖੀਏ ਕਿਸ ਤਰ੍ਹਾਂ ਇਹ ਤਿੰਨੇ ਸੁਪਨੇ ਆਪਸ ਵਿੱਚ ਟਕਰਾਉਂਦੇ ਹਨ। ਸੋ ਮਹਾਰਾਜਾ ਰਣਜੀਤ ਸਿੰਘ ਦਾ ਜੋ ਕੁਛ ਵੀ ਹੁਣ ਅੱਗੇ ਹੋਣਾ ਹੈ ਉਹ ਸਿਰਫ ਪੰਜਾਬ ਵਿੱਚ ਪੰਜਾਬ ਦੇ ਹਾਲਾਤਾਂ ਕਰਕੇ ਨਹੀਂ ਸਾਰੇ ਸੰਸਾਰ ਦੇ ਹਾਲਾਤ ਕਰਕੇ। ਉਸ ਵੇਲੇ ਅਮਰੀਕਾ ਤਾਂ ਅਜੇ ਉੱਠਿਆ ਨਹੀਂ ਸੀ, ਇਹ ਅੱਜ ਤੋਂ 200 ਸਾਲ ਪਹਿਲਾਂ ਦੀ, ਅਤੇ ਅਮਰੀਕਾ ਨੂੰ ਕੰਟਰੀ ਬਣੇ ਨੂੰ ਹੀ ਅਜੇ 250 ਸਾਲ ਹੋਏ ਹਨ। ਉਸ ਵੇਲੇ ਜੋ ਪਾਵਰਾਂ ਸਨ ਦੁਨੀਆ ਵਿੱਚ ਇਹੀ ਸਨ, ਫਰਾਂਸ ਅਤੇ ਇੰਗਲੈਂਡ ਹੀ। ਜਿੱਥੇ ਜਿੱਥੇ ਗਏ ਇਹੀ ਗਏ ਪਹਿਲਾਂ, ਅਮਰੀਕਾ ਕਨੇਡਾ ਵਿੱਚ ਵੀ ਗਏ ਅਤੇ ਕੁਝ ਹਿੱਸਾ ਅੰਗਰੇਜ਼ਾਂ ਨੇ ਮੱਲਿਆ, ਉੱਥੇ ਜਾ ਕੇ ਕੁਛ ਫਰੈਂਚਾਂ ਨੇ। ਹੁਣ ਇਹੀ ਦੋਵੇਂ ਪਾਵਰਾਂ ਦਾ ਫਿਰ ਟਕਰਾਅ ਹੋਣਾ ਹੈ, ਵਿੱਚ ਰਣਜੀਤ ਸਿੰਘ ਹੈ।